सदा विगास भगता सदा विगास জান হয় সয়ে কাত ডলে তেরো জান হয় সয়ে কাত ডলে তিন ভবন পর ছা যা হাথ পসার সকে কো জান কর হাথ পসার সকে কো জান কর বোল সকে না অন্দাজা রঙ হসে রঙ রোয়ে চুপ ভী কর যায় পরবাহ নাহি কিসে কেরি পরবাহ নাহি কিসে কেরি বাজ সচ্চে নাই দরবাটি উপর খরচ মঙ্গা জবে দে তা খায় সদা বিগাস ভগত জনা কি বর্তন নাম সন্ত জনা কে মন বিসরা হর কা নাম দাস কি হর কে নাম উধরে জন কট হর যস করত সন্ত দিন রাত হর হর ঔখদ সাধ কমাত হর জন কে হর নাম নিধান পার ব্রহ্ম জন কি নোদা মন তন রঙ রতে রঙ এক সদা বিগাস নানক ভগত সদা বিগাস জো নর দুঃখ মে দুঃখ নেই সুখ সনে আর পে নেই জানতে সদা বিগাস সুখ সনে আর পে নেই জানতে কঞ্চন মাটি মানে নন দেয়া ন উস্তত জানকে লোভ মোহ অভিমান হরখ সোগতে রহে নিয়ারো সদা বিগাস হরখ সোগতে রহে নিয়ারো আওত হরখ না যাওত দুখা আওত হরখ না যাওত দুখা রঙ ঠাকরে লাগিও সদা বিগাস শুনে শুনে দুঃখ পাপ কা নাশ লিসন করনা রাত দি লোডিং নু জোড়া মনন দি ক্রিয়া সুনন তো শুরু কোই বচ্চা
नलायक होवे ना। पिता दे आखे ना लगे, उन्दे हुकम विच ना होवे, ओ गल मन्नन दी नहीं करदा, कहिंदा मेरी सुनदा ही नहीं, है तो मेरी सुनदा ही नहीं, क्योंकि गल सुनन तो शुरू होनी सी। कहन लगे उस सुनन विच जिस सुनन दा मन ते असर होवे, ओ सुनना मनुख विच चेंज ले आउंदा है, ओहो एक प्राप्ति दा साधन बनदा है। ख्याल दिंदे ने, कहंदे ने, सुने सत संतोख ज्ञान। हुण ख्याल करियो, इसलिए सुनन दिया दो गल्लां निश्चित कर दित्तियां ने। जिवें रात भी तुक आई सी कि ए सर्व नूं मेरियो, सच्चे सुनने नूं पठाए। हर एक गल सुनन दा मसला नहीं, ਇਹ ਵੀ ਆਖ ਦਿੱਤਾ ਸੀ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ। ਪਿਛਲੀਆਂ ਪੌੜੀਆਂ ਵਿੱਚ ਵਿਚਾਰਧਾਰਾ, ਪਿਛਲੇ ਸ਼ਬਦਾਂ ਵਿੱਚ ਜਪ ਸਾਹਿਬ ਨੇ ਇਹੋ ਗੱਲ ਸਮਝਾਈ। ਕਹਿਣ ਲੱਗੇ ਉਹਦਾ ਹੁਕਮ ਸੁਣਨਾ, ਕਿਉਂਕਿ ਹੁਕਮ ਸੁਣਾਇਆ ਜਾਂਦਾ, ਉਹਦਾ ਹੁਕਮ ਸੁਣਨਾ, ਤੇ ਜੇ ਸਮਝ ਨਾ ਪਵੇ ਤਾਂ ਗੁਰੂ ਦੀ ਸਿੱਖਿਆ ਸੁਣਨੀ। ਦੋ ਗੱਲਾਂ ਇਕੱਠੀਆਂ ਕਰਦੀਆਂ ਸੀ, ਉਹਦਾ ਹੁਕਮ ਸੁਣਨਾ ਕਿਉਂਕਿ ਗੁਣ ਉਹਦਾ ਹੁਕਮ ਹੈ, ਤੇ ਗੁਣ ਬੜਾ ਕੀਮਤੀ ਹੈ। ਜੇ ਉਹਨਾਂ ਰਤਨ ਜਵਾਹਰ ਮਾਨਕਾਂ ਦੀ ਤੈਨੂੰ ਸਮਝ ਨਾ ਪਵੇ ਕਿ ਹੁਕਮ ਵਿੱਚ ਕੀ ਬਖਸ਼ਿਆ ਨੇ, ਹੁਕਮ ਅੰਦਰ ਕੀ ਹੈ, ਹੁਕਮ ਦਾ ਆਕਾਰ ਕੀ ਹੈ, ਜਿੰਨਾ ਆਕਾਰ ਹੈ ਹੁਕਮ ਤੋਂ ਪੈਦਾ ਹੋਇਆ, ਤੈਨੂੰ ਸਮਝ ਨਹੀਂ ਪੈ ਰਹੀ। ਆਕਾਰ ਵਿੱਚ ਅਸੀਂ ਤੁਸੀਂ ਵੀ ਆਉਂਦੇ ਹਾਂ, ਆਕਾਰ ਵਿੱਚ ਹੋਰ ਜੀਵ ਜੰਤ ਪੰਛੀ ਵੀ ਆਉਂਦੇ ਨੇ, ਆਕਾਰ ਵਿੱਚ ਧਰਤੀ ਤੇ ਆਸਮਾਨ ਵੀ ਆਉਂਦੇ ਨੇ, ਆਕਾਰ ਵਿੱਚ ਸੂਰਜ ਤੇ ਚੰਦਰਮਾ ਵੀ ਆਉਂਦੇ ਨੇ। ਹੁਕਮੀ ਹੋਵਣ ਆਕਾਰ। ਅਗਲੇ ਪਾਸੇ ਆਖ ਦਿੱਤਾ ਹੁਕਮ ਨਾ ਕਹਿਆ ਜਾਏ, ਉਹਦੀ ਸਮਝ ਨਹੀਂ ਪੈ ਰਹੀ। ਮੁਸ਼ਕਲ ਇਹ ਹੈ, ਕਿੱਡੀ ਅਜੀਬ ਗੱਲ ਹੈ, ਉਹ ਜਿਹੜਾ ਆਕਾਰ ਹੁਕਮ ਵਿੱਚ ਹੋਇਆ, ਜੇ ਤੈਨੂੰ ਪਤਾ ਲੱਗ ਜਾਏ ਕਿ ਉਹਦੇ ਹੁਕਮ ਵਿੱਚ ਹੈ, ਤੂੰ ਉਸ ਆਕਾਰ ਨੂੰ ਕਿਉਂ ਤੋੜੇ। ਜੇ ਹੁਕਮ ਵਿੱਚ ਹੈ ਤਾਂ ਮਤਲਬ ਤੂੰ ਹੁਕਮ ਤੋੜ ਰਿਹਾ। ਕਿਸੇ ਪੰਛੀ ਨੇ ਤਾਂ ਕਦੇ ਨਹੀਂ ਆਖਿਆ ਮੇਰੇ ਇੰਨੇ ਖੰਭ ਕੱਟ ਦਿਓ ਤਾਂ ਮੈਂ ਸੋਹਣਾ ਲੱਗਾਂਗਾ। ਕਿਸੇ ਪਸ਼ੂ ਨੇ ਤਾਂ ਕਦੇ ਨਹੀਂ ਆਖਿਆ, ਬਲਕਿ ਮੈਂ ਇੱਕ ਵਾਰ ਕੀਤੀ ਸੀ, ਭੇਡ ਨੂੰ ਮੁੰਨਾ ਹੋਵੇ ਨਾ ਉਹਨੂੰ ਬੰਨ ਕੇ ਸੁੱਟਦੇ ਨੇ ਤਾਂ ਮੁੰਨੀ ਜਾਂਦੇ ਆ, ਉਹਦੇ ਨੇੜੇ ਕੈਂਚੀ ਕੋਈ ਨਹੀਂ ਲਿਆ ਸਕਦਾ। ਇੱਕ ਮਨੁੱਖ ਹੀ ਹੈ ਜਿਹੜਾ ਆਪਣੇ ਕੇਸ ਨਾਈ ਦੇ ਸਾਹਮਣੇ ਆਪੇ ਹੀ ਜਾ ਰੱਖਦਾ, ਆਖਦਾ ਮੈਨੂੰ ਇਹ ਆਕਾਰ ਜਿਹੜਾ ਉਹਦੇ ਹੁਕਮ ਵਿੱਚ ਹੋਇਆ ਨਾ ਮੈਨੂੰ ਨਹੀਂ ਚੰਗਾ ਲੱਗਦਾ। ਰੂਮਾਂ ਦੀ ਬੇਅਦਬੀ ਆਕਾਰ ਦੀ ਬੇਅਦਬੀ ਹੈ ਜਿਹੜਾ ਉਹਦੇ ਹੁਕਮ ਵਿੱਚ ਹੋਇਆ ਹੈ। ਭਾਵੇਂ ਕੋਈ ਦਾੜੇ ਦੀ ਕਰਦਾ, ਭਾਵੇਂ ਕੋਈ ਕੇਸਾਂ ਦੀ ਕਰਦਾ, ਭਾਵੇਂ ਕੋਈ ਬੀਬੀ ਪਰਵੱਟਿਆਂ ਦੀ ਕਰਦੀ ਹੈ, ਬੜੇ ਕੋਈ ਵੀ ਆਕਾਰ ਚੰਗਾ ਨਹੀਂ ਲੱਗਦਾ ਜੋ ਮੇਰੇ ਹੁਕਮ ਮਾਲਕ ਦੇ ਹੁਕਮ ਵਿੱਚ ਹੋਇਆ ਹੈ। ਜਿੰਨਾ ਕੁਝ ਦਿਸਦਾ, ਤੇ ਜੇ ਸਮਝ ਲਾਇਆ ਤੂੰ ਵੀ ਉਹਦੇ ਹੁਕਮ ਵਿੱਚ ਹੋਇਆ, ਹੁਕਮੀ ਹੋਵਣ ਆਕਾਰ, ਜਿੰਨਾ ਆਕਾਰ ਦਿਸਦਾ ਉਹਦੇ ਹੁਕਮ ਵਿੱਚ ਹੋਇਆ। ਰੱਬ ਵੀ ਕਦੀ ਕੋਈ ਬਦਸੂਰਤੀ ਪੈਦਾ ਕਰੇਗਾ? ਤੈਨੂੰ ਇਹ ਸ਼ੱਕ ਹੀ ਕਿਉਂ ਹੋ ਗਿਆ ਕਿ ਮੇਰੇ ਰੱਬ ਦੀ ਸੋਚ ਵਿੱਚ ਬਦਸੂਰਤੀ ਹੈ, ਉਹ ਮੈਨੂੰ ਖੂਬਸੂਰਤ ਨਹੀਂ ਬਣਾ ਸਕਦਾ, ਮੈਂ ਆਪਣੀ ਮਰਜ਼ੀ ਨਾਲ ਖੂਬਸੂਰਤ ਬਣਾ। ਇਹਦਾ ਮਤਲਬ ਤੂੰ ਉਹਦੇ ਹੁਕਮ ਦੇ ਘੇਰੇ ਨੂੰ ਪਸੰਦ ਨਹੀਂ ਕਰਦਾ, ਤੂੰ ਇੰਨੀ ਗੱਲ ਹੀ ਨਹੀਂ ਮੰਨਦਾ ਕਿ ਆਕਾਰ ਉਹਦੀ ਮਰਜ਼ੀ ਨਾਲ ਹੈ। ਇਸ ਲਈ ਕਿਸੇ ਆਕਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਰੱਬ ਦੇ ਹੁਕਮ ਨੂੰ ਨਾ ਮੰਨਣ ਦੇ ਤੁੱਲ ਹੈ, ਕਿਉਂਕਿ ਹੁਕਮ ਹੀ ਹੋਣਾ ਆਕਾਰ। ਫਿਰ ਮੈਂ ਉੱਥੇ ਆਉਣਾ ਜਾਣਾ, ਉਹਨੂੰ ਸਮਝ ਲੈਣਾ ਹੀ ਸੁਣਨਾ। ਇਸ ਲਈ ਕਹਿ ਤਾਂ ਨਾਨਕ ਹੁਕਮ ਹੈ ਜੇ ਬੁੱਝੇ, ਪਿਛਲੀ ਲੜੀ ਤੋਂ ਇਸੇ ਲਈ ਕਹਿ ਦਿੱਤਾ ਜੇ ਤੈਨੂੰ ਉਹਦੇ ਹੁਕਮ ਰੂਪੀ ਗੁਣਾਂ ਦੀ ਸਮਝ ਨਾ ਆਵੇ ਤਾਂ ਉਹ ਰਤਨ ਜਵਾਹਰ ਮਾਨਕਾਂ ਵਰਗੇ ਕੀਮਤੀ ਨੇ। ਤੇ ਵੇਖ ਜਿਹਦੇ ਕੋਲ ਰਤਨ ਜਵਾਹਰ ਮਾਨਕ ਦੀ ਦੁਕਾਨ ਹੈ, ਇੰਨਾ ਭੰਡਾਰ ਨੇ, ਉਹਨਾਂ ਕੋਲ ਚਲਾ ਜਾ, ਉਹਦੇ ਕੋਲ ਪੁੱਛ ਜੀ ਇਸ ਰਤਨ ਦੀ ਕੀ ਕੀਮਤ ਹੈ। ਫਿਰ ਤੈਨੂੰ ਉਹ ਸਮਝਾਵੇਗਾ, ਉਹ ਹੈ ਗੁਰੂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਸ ਲਈ ਦੋ ਹੀ ਚੀਜ਼ਾਂ ਨੇ ਸੁਣਨ ਵਾਲੀਆਂ, ਇੱਕ ਹੈ ਪ੍ਰਭੂ ਦਾ ਹੁਕਮ ਜਿਹੜਾ ਸੁਣਾ ਰਿਹਾ, ਇੱਕ ਹੈ ਗੁਰੂ ਦੀ ਸਿੱਖਿਆ ਜਿਹੜੀ ਉਹਨੂੰ ਸਮਝਾ ਰਹੀ ਹੈ। ਬਸ ਆਹ ਦੋ ਦਾ ਫਰਕ ਹੈ, ਰੱਬ ਹੁਕਮ ਸੁਣਾ ਰਿਹਾ, ਗੁਰੂ ਹੁਕਮ ਸਮਝਾ ਰਿਹਾ। ਉਹ ਸਮਝਾਉਂਦਾ, ਉਹਦੀ ਵੈਲਿਊ ਦੱਸਦਾ, ਉਹਦੀ ਗੱਲ ਪੱਲੇ ਪਾਉਂਦਾ। ਤੇ ਗੁਰੂ ਨੇ ਆਖਿਆ ਇਹਨਾਂ ਦੋਹਾਂ ਤੋਂ ਬਿਨਾਂ ਜੇ ਹੋਰ ਕੁਝ ਸੁਣੇਗਾ ਤਾਂ ਉਹ ਸਾਕਤ ਗੀਤ ਹੋਵੇਗਾ। ਇਸ ਲਈ ਕਹਿ ਦਿੱਤਾ ਸੱਚੇ ਸੁਣਨੇ ਨੂੰ ਪਠਾਏ। ਹੁਣ ਮਸਲਾ ਆ ਗਿਆ ਕਿ ਉਸ ਗੁਰੂ ਦੀ ਸਿੱਖਿਆ ਤੇ ਰੱਬੀ ਹੁਕਮ ਪ੍ਰਭੂ ਪਰਮੇਸ਼ਵਰ ਹੁਕਮੀ ਦੇ ਹੁਕਮ ਨੂੰ ਸੁਣ ਕੇ ਹੀ ਜੀਵਨ ਦੀਆਂ ਜਿੰਨੀਆਂ ਚੰਗਿਆਈਆਂ ਜਿੰਨੇ ਗੁਣ ਨੇ ਉਹ ਆਉਣੇ ਨੇ, ਕਿਉਂਕਿ ਗੁਣ ਵਿੱਚੋਂ ਹੀ ਗੁਣ ਆਉਣਾ। ਜਗਦੀ ਜੋਤ ਵਿੱਚੋਂ ਹੀ ਕੋਈ ਦੂਜਾ ਦੀਵਾ ਜਗਣਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤੇ ਉਸਦਾ ਨਫ਼ਰ ਕਿੱਥੋਂ ਰਾਜ ਖਾਏ। ਜੇ ਮਾਲਕ ਦੇ ਘਰ ਵਿੱਚ ਹੀ ਗੁਣ ਕੋਈ ਨਹੀਂ, ਨੌਕਰ ਦੇ ਘਰ ਵਿੱਚ ਕੀ ਆਉਣਗੇ, ਸਿੱਖ ਦੇ ਕੋਲ ਕੀ ਆਉਣਗੇ। ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਵੇ, ਅੰਧੇ ਕੇ ਰਾਹ ਦੱਸੀਏ ਅੰਧਾ ਹੋਏ ਸੋ ਜਾਏ। ਹੋਏ ਸੁਜਾਖਾ ਨਾਨਕਾ ਸੇ ਕਿਉਂ ਉੱਜੜ ਪਾਏ, ਉਹ ਪਿੱਛੇ ਕਿਉਂ ਲੱਗੇਗਾ। ਹੁਣ ਗੁਰੂ ਕਹਿੰਦੇ ਨੇ ਇਸ ਲਈ ਇੱਕ ਖਿਆਲ ਕਰ, ਪ੍ਰਭੂ ਹੈ ਗੁਣਾਂ ਦਾ ਮੁਜੱਸਮਾ, ਗੁਰੂ ਗੁਣ ਸਮਝਾ ਰਿਹਾ ਤੇ ਗੁਣ ਕੀ ਨੇ। ਸੁਣੇ ਸਤ ਸੰਤੋਖ ਗਿਆਨ, ਇਹੋ ਤੇ ਗੁਣ ਹੈ, ਇਹੋ ਹੁਕਮ ਹੈ, ਇਹੋ ਸਿੱਖਿਆ। ਹੁਕਮ ਵਿੱਚ ਵੀ ਤੈਨੂੰ ਇਹੋ ਕੁਝ ਮਿਲਣਾ, ਸਿੱਖਿਆ ਵਿੱਚ ਵੀ ਇਹੋ ਕੁਝ ਮਿਲਣਾ, ਰੱਬ ਦੇ ਘਰ ਵਿੱਚ ਵੀ ਹੈ ਇਹੋ ਕੁਝ। ਇਸੇ ਲਈ ਗੁਰੂ ਨੇ ਆਪਣੀ ਰਚਨਾ ਤੋਂ ਆਖ ਦਿੱਤਾ, ਕਹਿਣ ਲੱਗੇ ਜਿਸ ਕਾਰਜ ਵਿੱਚ ਜਿਸ ਕੰਮ ਵਿੱਚ ਤੇਰੇ ਵਿੱਚੋਂ ਸਤ ਸੰਤੋਖ ਨਿਕਲ ਜਾਏ, ਸਮਝੀ ਉਹ ਕਾਰਜ ਮੇਰੇ ਰੱਬ ਦਾ ਨਹੀਂ, ਮੇਰੇ ਗੁਰੂ ਦੇ ਹੁਕਮ ਵਿੱਚ ਨਹੀਂ। ਤੇ ਜਿਹਦੇ ਵਿੱਚ ਸਤ ਸੰਤੋਖ ਰਹੇ ਪੈਦਾ ਹੋਵੇ ਦਿਸੇ, ਕਿਉਂਕਿ ਉਹ ਗੁਣ ਹੈ, ਉਹਦੇ ਵਿੱਚ ਸਮਝ ਲਈ ਮੇਰਾ ਰੱਬ ਮੇਰਾ ਗੁਰੂ ਆਪ ਸ਼ਾਮਿਲ ਹੋ ਗਿਆ, ਕਿਉਂਕਿ ਉਹ ਗੁਣ ਰੂਪ ਹੈ ਤੇ ਸਤ ਸੰਤੋਖ ਗੁਣ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ
ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੇ ਕੋਈ।
ਉਹਦਾ ਪਤਾ ਤਾਂ ਗੁਰੂ ਕੋਲੋਂ ਲੱਗਣਾ ਵੀ ਸਤ ਸੰਤੋਖ ਦਇਆ ਧਰਮ ਕੀ ਹੈ। ਗੁਰੂ ਕਹਿਣ ਲੱਗੇ ਭਲਿਆ ਜੇ ਤੂੰ ਰੱਬ ਦਾ ਹੁਕਮ ਸੁਣ ਲੈ ਸਮਝ ਲੈ, ਜੇ ਤੂੰ ਗੁਰੂ ਦੀ ਸਿੱਖਿਆ ਸੁਣ ਲੈ ਸਮਝ ਲੈ, ਤੇਰੇ ਅੰਦਰ ਸਭ ਤੋਂ ਸ੍ਰੇਸ਼ਟ ਗੁਣ ਸਤ ਸੰਤੋਖ ਤੇ ਗਿਆਨ, ਰੱਬ ਦੀ ਸੂਝ ਹੁਕਮ ਦੀ ਸੂਝ ਉਹ ਆ ਸਕਦੀ ਹੈ।
ਸੁਣੇ ਸਤ ਸੰਤੋਖ ਗਿਆਨ।
ਹੁਣ ਇੱਕ ਖਿਆਲ ਕਰੀ, ਰੱਬ ਦੇ ਮਿਲਾਪ ਲਈ ਧਰਮੀ ਬਣਨ ਲਈ ਸਤ ਸੰਤੋਖ ਗਿਆਨ ਦੀ ਲੋੜ ਹੈ, ਇਹਨਾਂ ਬਿਨਾਂ ਰੱਬ ਨਹੀਂ ਮਿਲਦਾ। ਧਰਮ ਵੀ ਨਹੀਂ ਮਿਲਦਾ। ਗੁਰਬਾਣੀ ਦਾ ਬਚਨ ਹੈ, ਜਹਾਂ ਗਿਆਨ ਤੇ ਧਰਮ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ। ਗਿਆਨਹੀਨ ਅਗਿਆਨ ਗੁਰਚਾ ਪੂਜਾ ਅੰਧ ਵਰਤਾਵਾ ਬਹੁਤ ਉੱਚਾ। ਇਸ ਲਈ ਗਿਆਨ ਵੀ ਜ਼ਰੂਰੀ ਹੈ, ਸਤ ਸੰਤੋਖ ਵੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਪਰ ਜੇ ਤੂੰ ਆਖੇ ਮੈਂ ਕਿਸੇ ਤੀਰਥ 'ਤੇ ਇਸ਼ਨਾਨ ਕਰਨ ਨਾਲ ਮੈਨੂੰ ਸਤ ਸੰਤੋਖ ਅਤੇ ਗਿਆਨ ਮਿਲ ਜਾਏਗਾ, ਬਿਲਕੁਲ ਨਹੀਂ। ਲਓ ਆਹ ਇੱਕ ਫੈਸਲਾ। ਜੇ ਤੂੰ ਆਖੇ ਬਾਣੀ ਨੂੰ ਸੁਣੇ ਸਮਝੇ ਬਿਨਾਂ, ਹੁਕਮ ਪ੍ਰਭੂ ਦਾ ਕਮਾਏ ਬਿਨਾਂ, ਜੀਵਨ ਵਿੱਚ ਧਾਰਨ ਕੀਤੇ ਬਿਨਾਂ ਮੈਨੂੰ ਸਤ ਸੰਤੋਖ ਅਤੇ ਗਿਆਨ ਨਸੀਬ ਹੋ ਜਾਏ, ਬੜੀ ਇਕਾਗਰਤਾ ਲੋੜ ਨਾ ਨਸੀਬ ਹੋ ਜਾਏ। ਗੁਰੂ ਕਹਿੰਦੇ ਨੇ ਅਸੰਭਵ ਹੈ, ਨਹੀਂ ਹੋ ਸਕਦਾ। ਅੱਠ ਅੱਠ ਤੀਰਥਾਂ 'ਤੇ ਇਸ਼ਨਾਨ ਕਰਕੇ ਦੇਖ ਲੈ, ਉੱਥੇ ਸਤ ਸੰਤੋਖ ਗਿਆਨ ਨਹੀਂ ਮਿਲਣਾ। ਬਲਕਿ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ,
ਨਾਵਨ ਚੱਲੇ ਤੀਰਥੀ, ਨਾਵਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾਉ ਚੜੀ ਇਸ ਹੋਰ।
ਇਸ ਲਈ ਸਤ ਸੰਤੋਖ ਗਿਆਨ ਜਿਹੜਾ ਹੈ ਉਹ ਤਾਂ ਹੁਕਮ ਸਮਝਣ ਨਾਲ ਤੇ ਸਿੱਖਿਆ ਸਮਝਣ ਨਾਲ ਮਿਲਣਾ। ਇਸ ਲਈ ਭਲਿਆ ਜਦੋਂ ਤੂੰ ਗੁਰੂ ਦੀ ਸਿੱਖਿਆ ਨਾਲ ਰੱਬ ਦੇ ਹੁਕਮ ਨਾਲ ਜੁੜ ਜਾਏਗਾ, ਸਮਝ ਲਏਗਾ, ਸੁਣ ਲਏਗਾ, ਕਮਾ ਲਏਗਾ, ਵਿਸ਼ਵਾਸ ਕਰ ਉਸ ਦਿਨ ਤੇਰਾ ਅੱਠ ਅੱਠ ਤੀਰਥਾਂ ਦਾ ਇਸ਼ਨਾਨ ਵੀ ਹੋ ਜਾਏਗਾ। ਤੈਨੂੰ ਕਿਸੇ ਤੀਰਥ 'ਤੇ ਜਾਣ ਦੀ ਵੀ ਲੋੜ ਨਹੀਂ, ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ। ਘੱਟ ਹੀ ਤੀਰਥ ਨਾਵਾਂ, ਘੱਟ ਹੀ ਤੀਰਥ ਨਾਵਾਂ, ਤੇ ਉਹ ਘੱਟ ਹੀ ਤੀਰਥ ਕੀ ਹੈ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਰੋਜ਼ ਪੜ੍ਹ। ਮੈਂ ਆਪਣੇ ਅੰਦਰ ਇੱਕ ਤੀਰਥ ਪੈਦਾ ਕਰ ਲਵਾਂ, ਘੱਟ ਹੀ ਅੰਦਰ ਹੀ ਮੇਰੇ ਤੀਰਥ ਪੈਦਾ ਹੋ ਜਾਏ, ਉਹ ਹੈ ਸ਼ਬਦ। ਗੁਰਗਿਆਨ ਮੱਜਣ ਅਪਰੰਪਰਾ, ਤੇ ਸ਼ਬਦ ਵਿੱਚ ਮਨ ਇਸ਼ਨਾਨ ਕਰ ਲੈ, ਧੋਤਾ ਜਾਏ, ਮਨ ਦੋਵੋ ਸ਼ਬਦ ਲਾਗੋ। ਕਹਿਣ ਲੱਗੇ ਜਿਸ ਦਿਨ ਗੁਰੂ ਦਾ ਹੁਕਮ, ਜਿਸ ਦਿਨ ਗੁਰੂ ਦੀ ਸਿੱਖਿਆ ਉਪਦੇਸ਼ ਤੇ ਰੱਬ ਦਾ ਹੁਕਮ ਤੇਰੇ ਅੰਦਰ ਆ ਜਾਏਗਾ, ਅੰਦਰ ਅਠਾਠ ਤੀਰਥ ਪੈਦਾ ਹੋ ਜਾਣਗੇ। ਜਿਸ ਦਿਨ ਸਤ ਸੰਤੋਖ ਗਿਆਨ ਤੇਰੇ ਅੰਦਰ ਆ ਜਾਏਗਾ, ਤੇਰੇ ਅੰਦਰ ਸੱਤ ਸਰਨਾਮਨ ਹੋ ਜਾਏਗਾ, ਝੂਠ ਸਰਨਾਮਨ ਨਹੀਂ, ਸੱਤ ਸਰਨਾਮਨ ਹੋ ਜਾਏਗਾ। ਇਸ ਲਈ
ਸੁਣੇ ਹੈ ਅੱਠ ਸੱਠ ਕਾ ਇਸ਼ਨਾਨ, ਸੁਣਿਐ ਪੜ ਪੜ ਪਾਵੇ ਮਾਨ।
ਹੁਣ ਲਫ਼ਜ਼ ਪੜ ਪੜ ਹੈ, ਕੋਈ ਫਰਕ ਹੈ ਨਾ ਪੜ ਪੜ ਵਿੱਚ ਵੀ। ਇੱਕ ਪਾਸੇ ਆਖਦੇ ਨੇ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਇੱਥੇ ਆਖਦੇ ਨੇ ਪੜ ਪੜ ਪਾਵੇ ਮਾਨ। ਫਰਕ ਪੈ ਗਿਆ, ਕੋਈ ਗੱਲ ਸਮਝ ਨਹੀਂ ਪਈ। ਇੱਥੇ ਆਖਰਾ ਨੇ ਪੜ ਪੜ ਪਾਵੇ ਮਾਨ, ਦੂਜੇ ਪਾਸੇ ਉਹ ਗੁਰੂ ਆਖ ਰਿਹਾ ਕਹਿੰਦਾ ਪੜ ਪੜ ਗੱਡੀ ਲਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਚਾਹ। ਗੱਲ ਫਿਰ ਇੱਕ 'ਤੇ ਆ ਗਈ, ਗੱਲ ਫਿਰ ਇੱਕ 'ਤੇ ਆ ਗਈ, ਕਿਉਂਕਿ ਰੱਬ ਇੱਕ ਹੈ, ਗੁਰੂ ਇੱਕ ਹੈ, ਸ਼ਬਦ ਇੱਕ ਹੈ, ਵਿਚਾਰ ਇੱਕ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਸ ਲਈ ਗੱਲ ਫਿਰ ਇੱਕ 'ਤੇ ਆ ਗਈ, ਜਿਹੜੀ ਗੱਲ ਮੇਰਾ ਰੱਬ ਇੱਕ ਆਖੇ, ਜਿਹੜਾ ਜਿਹੜੀ ਗੱਲ ਮੇਰਾ ਗੁਰੂ ਇੱਕ ਆਖੇ, ਗੱਲ ਤਾਂ ਉਹ ਸਫਲ ਹੈ, ਗੱਲ ਤਾਂ ਉਹ ਸੁਣਨੀ, ਗੱਲ ਤਾਂ ਉਹ ਪੜ੍ਹਨੀ, ਨਹੀਂ ਤਾਂ ਉਹਦੇ ਤੋਂ ਬਿਨਾਂ ਹੋਰ ਹਮੇ ਚੱਖਣਾ ਚਾਹ। ਦੋ ਪੜ ਪੜ ਵਿੱਚ ਫਰਕ ਹੈ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਵੇਦ ਪਾਠ ਸੰਸਾਰ ਕੀ ਕਾਰ, ਇਹ ਤਾਂ ਕਿੱਤਾ ਬਣ ਗਿਆ, ਇਹ ਤਾਂ ਬਿਜ਼ਨਸ ਬਣ ਗਿਆ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਬਾਣੀ ਪੜ ਪੜ ਪੰਡਿਤ ਮੋਨੀ ਥਾਕੇ ਦਿਸੰਤਰ ਭਵ ਥੱਕੇ ਭੇਖ ਤਾਰੀ ਦੂਜੇ ਭਾਏ ਨਾਏ ਨਾਉ ਕਦੇ ਨਾ ਪਾਇਣ ਦੁੱਖ ਲਾਗਾ ਅਤ ਭਾਰੀ ਅੰਧੇ ਮੂਰਖ ਤ੍ਰੈਗੁਣ ਸੇਵੇ ਮਾਇਆ ਕੇ ਵਿਵਹਾਰੀ ਹੁਣ ਪੜ੍ਹ ਤਾਂ ਗਏ ਨੇ ਪੜ੍ਹਾਈ ਹੈ ਕੋਲ ਵਿਦਿਆ ਹੈ ਪਰ ਹੋ ਕੀ ਰਿਹਾ ਅੱਜ ਦੇ ਯੁੱਗ ਦੀ ਮੈਨੂੰ ਦਿਸਦਾ ਕਹਾਣੀ ਹੈ ਵਿਦਿਆ ਹੈ ਪਰ ਉਹ ਰਜੋ ਗੁਣੀ ਸਤੋ ਗੁਣੀ ਤਮੋ ਗੁਣੀ ਦਾ ਸੰਸਾਰ ਜਿਹੜਾ ਹੈ ਨਾ ਇਹਦੇ ਹੀ ਗੁਲਾਮ ਹੋਏ ਫਿਰਦੇ ਨੇ ਅਤੇ ਹੋਏ ਇਸ ਲਈ ਫਿਰਦੇ ਨੇ ਕਿਉਂਕਿ ਉਹਨੂੰ ਉਹਨਾਂ ਨੇ ਪੜ੍ਹਾਈ ਨੂੰ ਇੱਕ ਵਿਦਿਆ ਵਿਵਹਾਰੀ ਬਣਾ ਲਿਆ ਅੱਜ ਵਿਦਵਾਨ ਦੀ ਜ਼ਬਾਨ ਖਰੀਦੀ ਜਾ ਸਕਦੀ ਹੈ ਬਿਹਾਰ ਵਿਕਦੀ ਉਹ ਚੀਜ਼ ਹੈ ਜਿਹੜੀ ਬਿਜ਼ਨਸ ਹੋਵੇ ਉਹ ਵਿਕਦੀ ਹੈ ਅੱਜ ਵਿਦਵਾਨ ਦੀ ਜ਼ਬਾਨ ਖਰੀਦੀ ਜਾ ਸਕਦੀ ਹੈ ਅੱਜ ਜ਼ਬਾਨ ਵਿਦਵਾਨ ਦੀ ਕਲਮ ਖਰੀਦੀ ਜਾ ਸਕਦੀ ਹੈ ਔਰ ਦੋਨੋਂ ਚੀਜ਼ਾਂ ਵਿਕ ਰਹੀਆਂ ਨੇ ਵਿਦਵਾਨਾਂ ਨੂੰ ਲੋਕ ਵਰਤ ਰਹੇ ਨੇ ਸਟੇਜਾਂ 'ਤੇ ਆ ਆ ਬੋਲੋ ਆਪਣੀ ਮਰਜ਼ੀ ਦਾ ਗੁਰਮਤ ਵਿਹੂਣਾ ਪ੍ਰਚਾਰ ਕਰਾਉਣ ਦੇ ਕ੍ਰਿਸ਼ਮੇ ਅੱਜ ਅਸੀਂ ਅੱਖੀਂ ਦੇਖ ਰਹੇ ਹਾਂ ਐਸੀਆਂ ਸੰਸਥਾਵਾਂ ਪੈਦਾ ਹੋ ਗਈਆਂ ਨੇ ਜਿਹੜੀ ਗੁਰੂ ਸਿਧਾਂਤ ਨੂੰ ਨਹੀਂ ਮੰਨਦੀਆਂ ਅਤੇ ਗੁਰੂ ਸਿਧਾਂਤ ਦਾ ਉਜਲਾਪਣ ਬਰਦਾਸ਼ਤ ਨਹੀਂ ਕਰਦੀਆਂ ਉਹਨਾਂ ਨੇ ਐਸੇ ਲੋਕ ਅੱਜ ਨਹੀਂ ਸਦੀਆਂ ਤੋਂ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਕਿ ਭਲਾ ਗੁਰਮਤ ਵਿਰੁੱਧ ਪ੍ਰਚਾਰ ਹੋ ਸਕੇ ਬੜੇ ਲੋਕ ਪੈਦਾ ਵੀ ਹੋ ਗਏ ਅੱਜ ਵੀ ਖਰੀਦੇ ਜਾਂਦੇ ਨੇ ਅੱਜ ਵਿਦਵਾਨਾਂ ਦੀਆਂ ਕਲਮਾਂ ਖਰੀਦੀਆਂ ਜਾਂਦੀਆਂ ਨੇ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਤੁਸੀਂ ਅੱਖੀਂ ਦੇਖਦੇ ਹੋ ਕਿਉਂ ਖਰੀਦੀਆਂ ਜਾਂਦੀਆਂ ਨੇ ਕਿਉਂਕਿ ਵਿਕਦੀਆਂ ਨੇ ਜਿਹੜੀ ਚੀਜ਼ ਵਿਕਦੀ ਨਹੀਂ ਉਹ ਕੋਈ ਖਰੀਦੇਗਾ ਕਿਉਂ ਜਿਹੜੀ ਚੀਜ਼ ਆਪਣੀ ਹੈ ਬਿਜ਼ਨਸ ਨਹੀਂ ਉਹਨੂੰ ਕਦੀ ਕੋਈ ਨਹੀਂ ਖਰੀਦ ਸਕਦਾ ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਤੁਹਾਡੀ ਦੁਕਾਨ 'ਤੇ ਫਰਨੀਚਰ ਪਿਆ ਹੋਵੇ ਅਤੇ ਹਰ ਕੋਈ ਆ ਕੇ ਪੁੱਛੇਗਾ ਇਹਦੀ ਕੀ ਕੀਮਤ ਹੈ ਕੀ ਲੈਣਾ ਹੈ ਦੁਕਾਨ 'ਤੇ ਪਿਆ ਵੇਚਣ ਵਾਸਤੇ ਅਤੇ ਜੇ ਕੋਈ ਦੋਸਤ ਤੁਹਾਡੇ ਘਰ ਆਵੇ ਤੁਹਾਡੇ ਘਰ ਵਿੱਚ ਸੋਫਾ ਬੜਾ ਕੀਮਤੀ ਪਿਆ ਹੋਵੇ ਉਹਨੂੰ ਚੰਗਾ ਲੱਗੇ ਉਹਦਾ ਹੱਕ ਹੈ ਤੁਹਾਨੂੰ ਪੁੱਛੇ ਇਹਦਾ ਕੀ ਲੈਣਾ ਤੁਸੀਂ ਗੱਲ ਪੈ ਜਾਓਗੇ ਉਹ ਭਲਿਆ ਤੂੰ ਦੁਕਾਨ 'ਤੇ ਬੈਠਾ ਹੈ ਇਹ ਘਰ ਹੈ ਇਹ ਮੈਂ ਆਪਣੇ ਯੂਜ਼ ਲਈ ਆਪਣੇ ਪਰਸਨਲ ਵਰਤੋਂ ਲਈ ਲਿਆਂਦਾ ਹੈ ਮੇਰੀ ਚੀਜ਼ ਹੈ ਇਹਨੂੰ ਤੂੰ ਖਰੀਦਣ ਦੀ ਗੱਲ ਅਤੇ ਕੀਮਤ ਦੀ ਗੱਲ ਕਿਉਂ ਕੀਤੀ ਮੇਰੀ ਤਾਂ ਹੀ ਮੈਂ ਅਜੇ ਤੱਕ ਪਾਠ ਵਿਕਾਊ ਹੈ ਅਜੇ ਤੱਕ ਵਿੱਦਿਆ ਵਿਕਾਊ ਹੈ ਆਪਣੀ ਨਹੀਂ ਅਜੇ ਤੱਕ ਰੱਬ ਵਿਕਾਊ ਹੈ ਆਪਣਾ ਨਹੀਂ ਬਣਿਆ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਅੱਜ ਰੱਬ ਵੇਚਿਆ ਜਾਂਦਾ ਹੈ ਅੱਜ ਵੇਚਣ ਲਈ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਅਨੇਕਾਂ ਥਾਵਾਂ 'ਤੇ ਹੁੰਦੇ ਨੇ ਕੇਵਲ ਭਲਾ ਇਹਦੇ ਬਦਲੇ ਵਿੱਚ ਸਾਨੂੰ ਕੀ ਮਿਲਦਾ ਹੈ ਇਹ ਖਿਆਲ ਕਰਿਓ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਅੰਧਲੇ ਮੂਰਖ ਤ੍ਰੈਗੁਣ ਸੇਵੇ ਮਾਇਆ ਕੇ ਵਿਵਹਾਰੀ ਅਤੇ ਅਗਲੀ ਲਾਈਨ ਅੰਦਰ ਹੋਰ ਸਪਸ਼ਟ ਕਰ ਦਿੱਤੋ ਨੇ ਕਹਿਣ ਲੱਗੇ ਅੰਦਰ ਕਪਟ ਉਧਰ ਭਰਨ ਕੇ ਤਾਂ ਹੀ ਪਾਠ ਪੜੇਗਾ ਵਾਰੀ ਕਿੱਡਾ ਸਪਸ਼ਟ ਕੇਵਲ ਪੇਟ ਪੂਜਾ ਵਾਸਤੇ ਕੇਵਲ ਰੋਟੀ ਕਮਾਉਣ ਲਈ ਪਾਠ ਪੜਿਆ ਜਾਂਦਾ ਹੈ ਆ ਜਿਹੜੇ ਪਾਠ ਪੜ੍ਹ ਪੜ੍ਹ ਕੇ ਪ੍ਰਜ਼ਰਵ ਕੀਤੇ ਜਾਂਦੇ ਨੇ ਨਾ ਵੀ 10 ਪਾਠ ਪੜ੍ਹ ਕੇ ਰੱਖ ਲਓ ਜਦੋਂ ਕੋਈ ਆਵੇਗਾ ਉਹਦੇ ਨਾਂ ਦੀ ਅਰਦਾਸ ਕਰ ਦਿਆਂਗੇ ਮਾਇਆ ਲੈ ਕੇ ਇਸੇ ਲਈ ਹੋ ਰਹੀ ਹੈ ਫੈਸਲਾ ਬਣ ਗਿਆ ਗੁਰੂ ਕਹਿੰਦੇ ਅੰਦਰ ਕਪਟ ਪਾਠ ਅੰਦਰ ਕਪਟ ਉਧਰ ਭਰਨ ਕੇ ਤਾਂ ਹੀ ਪਾਠ ਪੜੇਗਾ ਵਾਰੀ ਜਦੋਂ ਕੇਵਲ ਪੇਟ ਪੂਜਾ ਦਾ ਸਾਧਨ ਮੇਰਾ ਇਹ ਮਤਲਬ ਨਹੀਂ ਕਿ ਜਿਹੜੇ ਪਾਠ ਪੜ੍ਹਨ ਵਾਲਿਆਂ ਨੇ ਉਹਨਾਂ ਦੀ ਪੇਟ ਪੂਜਾ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਕਿ ਜਿਸ ਮਾਲਕ ਦੀ ਗੱਲ ਅਸੀਂ ਪੜ੍ਹਨੀ ਹੈ ਸੁਣਨੀ ਹੈ ਉਹ ਕਦੀ ਮੈਨੂੰ ਭੁੱਖਾ ਨਹੀਂ ਰਹਿਣ ਦੇਵੇਗਾ ਉਹਦੇ ਲਈ ਤਾਂ ਗੁਰੂ ਆਖ ਰਿਹਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਦੇ ਵਿੱਚੋਂ ਪਾਤਸ਼ਾਹੀਆਂ ਪੈਦਾ ਹੁੰਦੀਆਂ ਨੇ ਪਰ ਉਹਨੂੰ ਉਧਰ ਭਰਨ ਦਾ ਫਿਕਰ ਪਿਆ ਹੋਇਆ ਕੇਵਲ ਇਸ ਵਪਾਰ ਦੇ ਰੂਪ ਵਿੱਚ ਕਰ ਪਾਠ ਨੂੰ ਵਿਦਿਆ ਨੂੰ ਕੇਵਲ ਅਸੀਂ ਜਦੋਂ ਸਾਹਮਣੇ ਦੇਖਣੇ ਹਾਂ ਅੱਜ ਇੱਕ ਵਪਾਰ ਬਿਜ਼ਨਸ ਦਾ ਰੂਪ ਬਣ ਗਿਆ ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ ਪੜ੍ਹਨ ਵਿੱਚ ਇਹੋ ਹੀ ਅੰਤਰ ਹੈ ਉਧਰ ਭਰਨ ਕੇ ਤਾਂ ਹੀ ਪਾਠ ਪੜੇਗਾ ਗੁਰੂ ਕਹਿੰਦੇ मैं उस पाठ की गल नहीं करता क्योंकि उस पाठ नाल मेरे रब का हुक्म नहीं जुड़िया होया, मेरे गुरु की सिक्ख्या नहीं जुड़ी हुई। जेड़ा पढ़ता है ना रब के हुक्म अनुसार, हुक्म विच रह के उनके डर ते भय विच, जेड़ा पढ़ता है ना गुरु की सिक्ख्या के घेरे विच रह के जिस तरह गुरु ने समझाया, गुरु कहिंदे ने ऐसा पढ़ने वाला जेड़ा है वह हमेशा पढ़ पढ़ के पातशाही पातशाह वाला माण प्राप्त करता है। वो उधर भी पढ़ता है उन्हें माण भी मिलता है। गुरु कहिंदे ने सुने पढ़ पढ़ पावे मान, क्यों सुने लागे सहज ध्यान, क्योंकि ऐसे सुनन पढ़न वाले दा ध्यान मेरे रब नाल जुड़दा है, प्रभु नाल जुड़दा है, उन्दे हुक्म नूं सहज विच कमांदा है, उन्दा नतीजा है निकलदा है उस मालक दे सारे खजानियां दा हिस्सेदार हो जांदा है। रब आखदा है अब मेरे खजाने हुण तेरे ही ने, मेरी जेब ते तेरा हाथ। आप गुरु दियां कहानियां साखियां सुनाने कि महाराज पटियाला नूं आखिया चंगा मेरी जेब ते तेरा हाथ, बाबा निधान सिंह जी नूं आखिया मेरी जेब ते तेरा हाथ, साखियां पढ़ने कि सानूं विश्वास क्यों नहीं आता। जदों असीं उन्दे हो जाइए, उन्दे हुक्म विच जीवन गुजारीए, उन्दी सिक्ख्या दे अनुकूल होकर जिंदगी गुजारीए, उन्दी जेब ते साडा हाथ होगा, सारे खजाने उन्दे कोल होणगे। एक विश्वास ही नहीं ना, ते जिन्हों विश्वास नहीं हुक्म ते वह हुक्म मनन वाला किवें होया, जिन्हों हुक्म ते विश्वास ही नहीं वह हुक्म सुनन वाला किवें होया। इसलिए कहन लगे जेड़ा भगत जाना है उन्दी निशानी यह है वह हमेशा विगास विच रहिंदा है, क्यों क्योंकि सारे खजानियां दा मालिक है, खजानियां दे मालिक नाल जुड़ चुका है, उन्दे विच अपेद हो चुका है, ते उन्दे हुक्म विच रह के अपेद हो चुका है। गुरु कहिंदे ने नानक भगतां सदा विगास सुने दुख पाप का नास, सुने सारा गुना के गहा। गुणा का सागर कौन है? सरा कहते हैं सागर, सर नाम पानी की इकट्ठे किसी थान पर रहन का, इसलिए तालाब का नाम भी असी सर आप दें, नदी का नाम भी सरी हो जाता है, तालाब नूं भी सर आखी दे। ते जिथे बहुत सारे करोड़ा लखा अणगिणत पानी हो सरा आख दिता गया, पानी का संग्रह सागर। ते गुरु कहते हे मेरे मालिक तू गुणा का सागर है, सरा गुणा, तू गुणा का सागर, तेरे विच एने गुण ने पर मेरी कमजोरी यह है तू तो गुणा का सागर है, मैं तेरे को गुण प्राप्त नहीं कर सकता पिया। गुरु ने बाणी भी चख दिता तू सागर, तू सागर रत्नागर, रत्ना दा गुणा दा सागर, तू सागर रत्नागर हाँ सार ना जाना तेरी रा, मैं तेरी सार नहीं जानता, मैं तेरे विच टुब्बी मार के तेरे विच गुण प्राप्त नहीं कर सकता, मेरे को टुब्बी मारन दी शक्ति, तेरी गराई विच जान दी शक्ति कोई नहीं, तू गुणा का सागर है। हुण इत्थे उस मसले नूं हल कर दिता, कहण लगे जे तू हुकम विच जुड़ जाए, जे तू गुरु की सिक्ख्या सुन लें मन लें तो विश्वास कर उस गुणा के सागर की गहराई तक पहुँच सकेगा। सुने सरा गुणा के गा, गा का मतलब हुंदा पहुँच जाना, चंगी तरह किसी चीज़ नूं गा लेना, उन्दे विचों प्राप्ति कर लेना, उन्दे विचों प्राप्ति कर ले। कहन लगे तू गुणा दे सागर दा गाण वाला भाव उन्हों प्राप्त करन वाला, उन्दे विचों गुण दियां गहराइयां तक छानबीन करन वाला बन जाएगा जे सुने नाल जुड़ जाएगा।
सुने सारा गुना के गा सुने शेख पीर पातशाह
क्योंकि सत संतोख ज्ञान वाले गुना वाले जेड़े ने ओही शेख पीर ते पातशाह गुरमत विच मन्ने जांदे ने आ दुनिया दे शेख पीर पातशाह नहीं होर पातशाह नहीं क्योंकि एक ख्याल करियो सत नाल ते ज्ञान नाल शेख ते पीर बनते ने गुरमत दे शेख पीर ओ ने जिन्ना कोल सत है ते ज्ञान है जिहड़ी पहली पौड़ी विच आ चुका है ते पातशाह ओ बनते ने जिन्ना कोल संतोख है संतोख का दूजा अर्थ की है राज राज ते राजा लफज की बने पातशाह राजा लफज कितों बने राज तो जिहड़ा रज्जिया ही नहीं राजा कहदा वो खवी को राजा हो सकता ते रजन का दूजा अर्थ की है संतोख इसलिए गुरु ने बाणी में आख दिता बिना संतोख नहीं को किवें हो सकता वो तो भुखा है वो तो गरीब है वह मंगता है गुरु ने बाणी में आख्या यह साड़ी भुल है कि असी नाउ फकीरे पातशाह लोग किन्ने भोले ने एक मंगते नू बादशाह मनी वो तो भुखा है जिनी करप्शन भुखे करते हैं जे रजे भी को करते हैं जे अंदरली भुख नहीं मिटती तो ही करोड़ों अरबों रुपए जमा ने अजे देशों विदेशों में होर जमा करने होर करप्शन करी जाते हैं दूजे का खून नचोड़ी जाते हैं क्योंकि भुख नहीं मिटती तो भुखा जो पातशाह किवें हो सकता संतोखी पातशाह हो सकता संतोखी राजा हो सकता संतोख है नहीं ते गुरु कहिंदे ने सुनन नाल जदों तेरे कोल सत संतोख ज्ञान आ जाएगा तू शेख पीर ते पातशाह हो जाएगा पर दुनिया दे लोगां च की है दुनिया नाउ फकीरे पातशाह मंगते नूं भी पातशाह आखी जांदे ने मूर्ख पंडित नाउ जिन्हां नूं गुरमुख दा किसे चीज़ दा जीवन अपने जीवन दा भी ज्ञान नहीं उन्हां नूं भी पंडित आखी जांदे ने नाउ फकीरे पातशाह मूर्ख पंडित नाउ गुरु बड़े खूबसूरत है कहते हैं इल्लत का नाव चौधरी जेड़ा जिन्ना ज्यादा इल्लत ही होवे जेड़ा ज्यादा लाऊ चवे इधर तोड़ भन्न कर सकता होवे ओही चौधरी अज दे जमाने दे फैसले बाणी दे ने बाणी दे फैसले ये साडी भुल है असी चौधरी अपना किनू बनाया है अपना पातशाह किनू बनाया है अपना पंडित किनू बनाया है पर गुरु आखदा पलिया जे तू शेख पीर पातशाह बनना होवे तैनू सत संतोख ज्ञान दी जरूरत है ते ए चीज़ां मिलनियां ने सुनिया विच्चों रब दे हुकम सुनन विच्चों मनन विच्चों ते गुरु दी सिख्या सुनन विच्चों इसलिए कहन लगे सुने शेख पीर पातशाह सुने अंधे पावे रहा जिन्ने हुक्म सुन लिया समझ लिया जिन्ने सिख्या सुन ली वो अंधला नहीं रहिंदा क्योंकि उन्हूं राह दिस पैंदा है अंधे ए ना आखिए जिन मुख लोयन नाए अंधे से ही नानका जो खसम कुत्ते जाए अंधला ते ओ है जिंदिया जिंदे कोल सुनया नहीं हैगा जिन्हें हुक्म नहीं सुने जिन्हें सिख्या नहीं सुनी अंदला तो है खसमो कुत्थे जाए कह लगे जिन्हें तू अंदला आखना ने उन्होंने भी राह मिल जाता जदों सुन लैन फिर उन्होंने कोई अंदला नहीं आख सकता जेड़े आपे ही अपने राह तुरे जाने अंतले कहते हुए तो जेड़े अखा खोल भी ठोकर पै खान दर दर ते भटकन अंतले तो वो ने गुरु कहते सुने अंधे पावे रहा सुने हाथ होवे असगाहा जीवन दे राह विच बड़े खारे समुंदर आ जांदे ने औकड़ा गुरु ने भी बाणी विच आख्या समुंद सागर होवे बहु खारा गुरसिख लंघ गुरु पै जाए असगाह का अर्थ हुंदा है बड़े डूंगे समुंदर जीवन दे राह विच आ जांदे जीवन दे राह विच आ जांदे आ जिन्ने विकार ने ना ਜਿੰਨੇ ਵਿਚਾਰ ਨੇ ਨਾ, ਜਿੰਨੇ ਅਵਗਨ ਨੇ, ਇਹ ਮਨੁੱਖ ਦੇ ਜੀਵਨ ਦੇ ਰਸਤੇ ਵਿੱਚ ਇੱਕ ਬੜੇ ਵੱਡੇ ਖਾਰੇ ਸਮੁੰਦਰ ਨੇ। ਇਹਨੂੰ ਮੰਜ਼ਿਲ ਨਹੀਂ ਮਿਲਣ ਦਿੰਦੇ, ਇਹਨੂੰ ਆਪਣੇ ਟਿਕਾਣੇ ਨਹੀਂ ਪਹੁੰਚਣ ਦਿੰਦੇ, ਰਾਹ ਦੀਆਂ ਰੁਕਾਵਟਾਂ ਨੇ। ਕਾਮ ਕ੍ਰੋਧ ਲੋਭ ਹੰਕਾਰ ਕੀ ਹੈ, ਖਾਰਾ ਸਮੁੰਦਰ ਬਣ ਕੇ ਰਾਹ ਵਿੱਚ ਖਲੋਤਾ ਹੈ, ਮਨੁੱਖ ਇਹਨੂੰ ਪਾਰ ਨਹੀਂ ਕਰ ਸਕਦਾ। ਪਰ ਗੁਰੂ ਨੇ ਆਖਿਆ, ਪਲਿਆ ਜੇ ਤੂੰ ਹੁਕਮ ਵਿੱਚ ਜੁੜ ਜਾਏ, ਜੇ ਤੂੰ ਗੁਰੂ ਦੀ ਸਿੱਖਿਆ ਵਿੱਚ ਜੁੜ ਜਾਏ, ਤਾਂ ਮੈਂ ਤੈਨੂੰ ਵਿਸ਼ਵਾਸ ਦਿਵਾਉਣਾ ਇਹ ਜਿਹੜੇ ਬੜੇ ਗਹਿਰੇ ਸਮੁੰਦਰ ਨੇ ਇਹ ਹੱਥ ਭਰ ਰਹਿ ਜਾਣਗੇ। ਇਹਦਾ ਮਤਲਬ ਰਹਿਣਗੇ, ਆਹ ਇੱਕ ਗੱਲ ਸੂਖਮ ਹੋਰ ਸਮਝ ਲਈ, ਹੱਥ ਦਾ ਭਰਾ ਕੇਵਲ ਇੱਕ ਹੱਥ ਪਾਣੀ, ਉਹ ਜਿਹੜਾ ਅਸਗਾਹ ਸੀ ਨਾ ਡੂੰਘਾ ਸਮੁੰਦਰ ਜਿਹਦੇ ਤੋਂ ਲੰਘਣਾ ਮੁਸ਼ਕਿਲ ਸੀ, ਉਹ ਹੱਥ ਭਰ ਰਹਿ ਗਿਆ ਪਾਣੀ, ਹੱਥ ਭਰ ਰਹਿ ਗਿਆ, ਅਤੇ ਹੱਥ ਭਰ ਪਾਣੀ ਨੂੰ ਲੰਘਿਆ ਜਾ ਸਕਦਾ, ਮੰਜ਼ਿਲ ਟੁੱਟਦੀ ਨਹੀਂ, ਰਾਹ ਵਿੱਚ ਰੁਕਾਵਟ ਨਹੀਂ, ਹੱਥ ਭਰ ਪਾਣੀ ਹੈ ਪਰ ਰੁਕਾਵਟ ਨਹੀਂ। ਹੁਣ ਇੱਥੇ ਸਮਝਣਾ, ਇਹ ਨਹੀਂ ਆਖਿਆ ਵੀ ਪਾਣੀ ਖਤਮ ਹੋ ਜਾਏਗਾ, ਇਹ ਨਹੀਂ ਆਖਿਆ ਪਾਣੀ ਖਤਮ, ਹੱਥ ਭਰ ਰਹਿ ਜਾਏਗਾ ਜਿਹੜਾ ਤੇਰੇ ਰਾਹ ਵਿੱਚ ਰੁਕਾਵਟ ਨਾ ਬਣੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਰੇ ਵੀ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਅੱਜ ਸਾਡੇ ਰਾਹ ਵਿੱਚ ਰੁਕਾਵਟ ਹੈ। ਜਿਹੜਾ ਗੁਰੂ ਨਾਲ ਜੁੜਦਾ, ਇਹ ਨਹੀਂ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਖਤਮ ਹੋ ਜਾਂਦੇ ਨੇ, ਕੇਵਲ ਹੱਥ ਭਰ ਰਹਿ ਜਾਂਦੇ ਨੇ, ਉਹਦੇ ਰਾਹ ਦੀ ਰੁਕਾਵਟ, ਉਹਦਾ ਕਾਮ ਗ੍ਰਸਤ ਬਣ ਜਾਂਦਾ, ਉਹਦਾ ਕ੍ਰੋਧ ਕੇਵਲ ਰੋਸ ਰਹਿ ਜਾਂਦਾ, ਸ਼ਕਤੀ ਘੱਟ ਜਾਂਦੀ ਹੈ, ਉਹਦਾ ਲੋਭ ਕੇਵਲ ਕਿਰਤ ਰਹਿ ਜਾਂਦਾ। ਕਿਉਂਕਿ ਜੇ ਲੋਭ ਬਿਲਕੁਲ ਖਤਮ ਹੋ ਜਾਏ ਤਾਂ ਫਿਰ ਮਨੁੱਖ ਆਲਸੀ ਹੋ ਜਾਏ, ਕਿਰਤ ਕਿਉਂ ਕਰੇ, ਉਹਦਾ ਲੋਭ ਕਿਰਤ ਬਣ ਜਾਂਦਾ, ਉਹਦਾ ਮੋਹ ਪ੍ਰੇਮ ਬਣ ਜਾਂਦਾ, ਉਹਦਾ ਹੰਕਾਰ ਸਵੈ ਭਰੋਸਾ ਬਣ ਜਾਂਦਾ, ਬਸ ਆਹ ਫਰਕ। ਉਹ ਜਿਹੜਾ ਅਸਗਾਹ ਸੀ ਨਾ, ਜਿਹੜੇ ਰੱਬ ਦੇ ਰਾਹ ਵਿੱਚ ਰੁਕਾਵਟ ਬਣੀ ਹੋਈ ਸੀ, ਹੁਣ ਉਹ ਹੱਥ ਭਰ ਰਹਿ ਗਿਆ, ਉਹਦੇ ਵਿੱਚੋਂ ਆਸਾਨੀ ਨਾਲ ਵਿੱਚੋਂ ਲੰਘੀ ਜਾਂਦਾ, ਤੁਰੀ ਜਾਂਦਾ, ਮੰਜ਼ਿਲ ਵੀ ਨੇੜੇ ਆਈ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਵਰਤੋਂ ਹੋ ਰਹੀ ਹੈ, ਪਰ ਹੋ ਰਹੀ ਹੈ ਇੱਕ ਸੀਮਾ ਵਿੱਚ, ਹੱਥ ਭਰ ਵਿੱਚ ਗ੍ਰਸਤੀ ਹੈ, ਕਿਰਤ ਕਰਦਾ ਹੈ, ਪ੍ਰੇਮ ਨਾਲ ਗੁਰੂ ਨਾਲ ਵੀ ਜੁੜਿਆ ਹੈ, ਬੱਚੇ ਪਰਿਵਾਰ ਵੀ ਸੰਭਾਲ ਰਿਹਾ ਹੈ, ਅਤੇ ਸਵੈ ਭਰੋਸਾ ਵੀ ਹੈ, ਹਰ ਇੱਕ ਦੇ ਅੱਗੇ ਝੁਕਦਾ ਵੀ ਨਹੀਂ, ਹਰ ਇੱਕ ਅੱਗੇ ਸਿਰ ਵੀ ਨਹੀਂ ਚੁਕਾਈ ਜਾਂਦਾ, ਡਾਵਾਂ ਡੋਲ ਭਟਕ ਵੀ ਨਹੀਂ ਰਿਹਾ, ਸਵੈ ਭਰੋਸਾ ਹੈ। ਗੁਰੂ ਕਹਿੰਦੇ ਨੇ ਇਹ ਵੀ ਪਾਣੀ ਹੈ ਪਰ ਹੱਥ ਭਰ ਹੈ, ਉਸੇ ਅਸਗਾਹ ਨੂੰ ਛੋਟਾ ਕਰਨਾ ਹੋਵੇ ਜਿਹੜਾ ਤੇਰੇ ਰਾਹ ਵਿੱਚ ਰੁਕਾਵਟ ਨਾ ਬਣੇ, ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਤੂੰ ਹੁਕਮ ਵਿੱਚ ਆ ਜਾਏ ਅਤੇ ਗੁਰੂ ਦੀ ਸਿੱਖਿਆ ਵਿੱਚ ਧਾਰਨ ਕਰ ਲੈ। ਸਤਿਗੁਰੂ ਕਹਿੰਦੇ ਨੇ ਸੁਣੇ ਹੱਥ ਹੋਵੇ ਅਸਗਾਹ, ਜੀਵਨ ਦੀਆਂ ਰੁਕਾਵਟਾਂ ਦੂਰ, ਅਤੇ ਜਦੋਂ ਸਾਰੀਆਂ ਰੁਕਾਵਟਾਂ ਵਿਘਨ ਦੂਰ ਹੋ ਜਾਣ, ਬਾਕੀ ਕੀ ਰਹਿ ਜਾਂਦਾ, ਵਿਕਾਸ, ਖੁਸ਼ੀ, ਖੇੜਾ। ਜਦੋਂ ਤੂੰ ਆਪਣੀ ਮੰਜ਼ਿਲ 'ਤੇ ਪਹੁੰਚੇਗਾ, ਉਹਦੇ ਵਰਗੀ ਹੋਰ ਖੁਸ਼ੀ ਤੈਨੂੰ ਕਿੱਥੇ ਮਿਲੇਗੀ। ਗੁਰੂ ਨੇ ਇਸੇ ਲਈ ਆਖਿਆ, ਕਹਿਣ ਲੱਗੇ ਭਗਤ ਦੀ ਨਿਸ਼ਾਨੀ ਇਹ ਹੈ, ਉਹ ਪ੍ਰਭੂ ਦਾ ਹੁਕਮ ਦਾ ਸਰੋਤ ਹੈ, ਗੁਰੂ ਦੀ ਸਿੱਖਿਆ ਦਾ ਸਰੋਤ ਹੈ, ਸਰੋਤਾ ਬਣ ਕੇ ਖਲੋਤਾ ਹੈ। ਇਸੇ ਲਈ ਉਹਦੇ ਜੀਵਨ ਵਿੱਚ ਦੁੱਖ ਅਤੇ ਪਾਪ ਨਹੀਂ ਰਹੇ, ਕੇਵਲ ਅਤੇ ਕੇਵਲ ਵਿਗਾਸ ਆ ਗਿਆ। ਗੁਰੂ ਕਹਿੰਦੇ ਨੇ ਸਦਾ ਵਿਗਾਸ, ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ, ਸਦਾ ਵਿਗਾਸ, ਨਾਨਕ ਸਦਾ ਵਿਗਾਸ। ਸੁਣੀਏ ਦੁੱਖ ਪਾਪ ਕਾ ਨਾਸ, ਸੁਣੀਏ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ, ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਨਾਨਕ।
ਸਦਾ ਵਿਗਾਸ ਸਦਾ ਵਿਗਾਸ
ਤੋ ਆਓ ਗੁਰਮਤਿ ਵਿੱਚ ਸਤਿਗੁਰੂ ਸਮਝਾ ਰਹੇ ਨੇ ਕਹਿੰਦੇ ਨੇ ਭਲਿਆ ਹੁਕਮ ਸੁਣਨਾ ਅਤੇ ਸਿੱਖਿਆ ਸੁਣਨੀ ਤੇਰੇ ਜੀਵਨ ਦੇ ਇਹੋ ਹੀ ਦੋ ਪਹਿਲੂ ਨੇ ਜਿਨ੍ਹਾਂ ਵਿੱਚੋਂ ਤੈਨੂੰ ਜੀਵਨ ਦੀਆਂ ਸਾਰੀਆਂ ਸੱਚਾਈਆਂ ਪ੍ਰਾਪਤ ਹੋਣਗੀਆਂ ਕਿਉਂਕਿ ਸੁਣਨ ਤੋਂ ਜੀਵਨ ਆਰੰਭ ਹੁੰਦਾ ਆਹ ਮੈਂ ਤੈਨੂੰ ਸੁਣਨਾ ਸਮਝਾ ਕੇ ਹੁਣ ਮੰਨਣ ਤੱਕ ਪਹੁੰਚਾਉਣਾ ਚਾਹੁੰਦਾ ਤਾਂ ਕਿ ਤੇਰਾ ਜੀਵਨ ਕੰਪਲੀਟ ਹੋ ਜਾਏ ਕਹਿਣ ਸੁਣਨ ਅਤੇ ਮੰਨਣ ਇੱਕ ਮੰਜ਼ਿਲ ਹੈ ਤਿੰਨਾਂ ਦਾ ਇੱਕ ਸਬਜੈਕਟ ਪੂਰਾ ਹੋ ਜਾਏ ਸ਼ਾਮ ਅਤੇ ਸਵੇਰ ਦੇ ਸਮਾਗਮ ਵਿੱਚ ਅਗਲੀਆਂ ਚਾਰ ਪੌੜੀਆਂ ਮੰਨਣ ਦੀਆਂ ਸਤਿਗੁਰੂ ਜੋ ਬਖਸ਼ਿਸ਼ ਕਰਨਗੇ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ